SBS Radio.
ਸਿਡਨੀ ਦੇ ਨਾਰਦਰਨ ਬੀਚਸ ਵਿੱਚ ਤਾਲਾਬੰਦੀ ਜਨਵਰੀ ਦੇ ਆਰੰਭ ਤੱਕ ਵਧਾਈ ਗਈ। ਨਵੇਂ ਸਾਲ ਦੇ ਜਸ਼ਨ ਲਈ ਐਲਾਨੀਆਂ ਗਈਆਂ ਸਖ਼ਤ ਪਾਬੰਦੀਆਂ ਅਤੇ ਦੂਜੇ ਟੈਸਟ ਮੈਚ ਦੇ ਤੀਜੇ ਦਿਹਾੜੇ ਭਾਰਤ ਨੇ ਬਣਾਇਆ ਆਸਟ੍ਰੇਲੀਆ ਉੱਤੇ ਦਬਦਬਾ। ਟੈਸਟ ਲੜੀ ਹੋ ਸਕਦੀ ਹੈ ਬਰਾਬਰ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਅੱਜ ਨਿਊ ਸਾਊਥ ਵੇਲਸ ਵਿੱਚ ਸਥਾਨਕ ਤੌਰ ਤੇ ਫੈਲੇ ਕੋਵਿਡ-19 ਦੇ 5 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉਹਨਾਂ ਵਿੱਚੋਂ 4 ਐਵਲੋਨ ਸਮੂਹ ਨਾਲ ਜੁੜੇ ਦੱਸੇ ਜਾ ਰਹੇ ਹਨ, ਜਿਸ ਦੀ ਗਿਣਤੀ ਹੁਣ ਵੱਧ ਕੇ 126 ਹੋ ਗਈ ਹੈ। ਇਸ ਦੇ ਚੱਲਦੇ ਸਿਡਨੀ ਦੇ ਨਾਰਦਰਨ ਬੀਚਸ ਖੇਤਰ ਵਿੱਚ ਤਾਲਾਬੰਦੀ 9 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਸਿਹਤ ਅਧਿਕਾਰੀਆਂ ਨੇ ਅੱਜ ਸੂਬੇ ਦੀ 56ਵੀਂ ਕੋਰੋਨਾ ਵਾਇਰਸ ਮੌਤ ਦੀ ਘੋਸ਼ਣਾ ਵੀ ਕੀਤੀ। ਮ੍ਰਿਤਕ 70 ਸਾਲ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਮਾਰਚ ਵਿੱਚ ਇਸ ਵਾਇਰਸ ਦੀ ਲਾਗ ਲੱਗੀ ਸੀ, ਪਰ ਹਾਲ ਹੀ ਵਿੱਚ ਉਸਦਾ ਟੈਸਟ ਨੈਗੇਟਿਵ ਆਇਆ ਸੀ। ਸਾਹ ਦੀਆਂ ਮੁਸ਼ਕਲਾਂ ਨਾਲ ਅਖੀਰ ਵਿੱਚ ਉਸਦੀ ਮੌਤ ਹੋ ਗਈ। ਨਿਊ ਸਾਊਥ ਵੇਲਸ ਦੇ ਅਧਿਕਾਰੀ ਸਿਡਨੀ ਦੇ ਬਾਸ਼ਿੰਦਿਆਂ ਨੂੰ ਅਪੀਲ ਕਰ ਰਹੇ ਹਨ ਕਿ ਨਵੇਂ ਸਾਲ ਦੀ ਪੂਰਬ ਸੰਧਿਆ ਅਤੇ ਨਵੇਂ ਸਾਲ ਦੇ ਦਿਹਾੜੇ ਦਾ ਆਨੰਦ ਲੈਂਦੇ ਹੋਏ ਆਮ ਸੂਝਬੂਝ ਦੀ ਵਰਤੋਂ ਕੀਤੀ ਜਾਵੇ। ਸਿਡਨੀ ਹਾਰਬਰ ਵਿਖੇ ਆਤਿਸ਼ਬਾਜ਼ੀ ਦਾ ਆਯੋਜਨ ਅੱਗੇ ਵਧੇਗਾ ਅਤੇ ਗ੍ਰੇਟਰ ਸਿਡਨੀ ਵਿੱਚ ਕੌਂਸਲ ਦੇ ਪ੍ਰੋਗਰਾਮ ਵੀ ਇੱਕ ਕੋਵਿਡ ਸੁਰੱਖਿਅਤ ਢੰਗ ਨਾਲ ਆਯੋਜਿਤ ਕੀਤੇ ਜਾਣਗੇ। ਲੇਕਿਨ ਨਾਰਦਰਨ ਬੀਚਸ ਇਲਾਕੇ ਦੇ ਵਸਨੀਕਾਂ ਲਈ ਇਕੱਠਾਂ ਅਤੇ ਸਖ਼ਤ ਸੀਮਾਵਾਂ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਇਸ ਪ੍ਰਕਾਰ ਹਨ। ਉੱਤਰੀ ਜ਼ੋਨ ਵਿੱਚ ਉਸ ਜ਼ੋਨ ਦੇ ਅੰਦਰ 5 ਲੋਕਾਂ ਤੱਕ ਦੇ ਅੰਦਰੂਨੀ ਅਤੇ ਬਾਹਰੀ ਇਕੱਠ ਹੋ ਸਕਦੇ ਹਨ। ਦੱਖਣੀ ਜ਼ੋਨ ਵਿੱਚ ਤੁਸੀਂ ਆਪਣੇ ਜ਼ੋਨ ਵਿੱਚੋਂ 10 ਲੋਕਾਂ ਦਾ ਇਕੱਠ ਕਰ ਸਕਦੇ ਹੋ। ਨਿਊ ਸਾਊਥ ਵੇਲਸ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚਾਂਟ ਦਾ ਕਹਿਣਾ ਹੈ ਕਿ ਉਪਾਅ ਅਨੁਪਾਤ ਮੁਤਾਬਕ ਢੁਕਵੇਂ ਹਨ।
What we want to do is to some extent incentivize people to go outdoors, and so if you can have a barbecue or go to a park, or you've got an area that a reserve, that is a safer environment than having people congregate. This is a balancing risk, and we ask the community to be sensible. We are saying that at this time, wherever possible, if it's not important to you that you have a large event, please defer it, delay.
ਇੱਕ ਪਰਮਿਟ ਪ੍ਰਣਾਲੀ ਨਵੇਂ ਸਾਲ ਦੇ ਮੌਕੇ 'ਤੇ ਸਿਡਨੀ CBD ਯਾਨੀ ਸਰਕੁਲਰ ਕੀ, ਨੌਰਥ ਸਿਡਨੀ ਅਤੇ ਸਿਟੀ ਦੇ ਆਲੇ ਦੁਆਲੇ ਮਨੋਨੀਤ ਖੇਤਰਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸੰਖਿਆ ਨੂੰ ਨਿਯਮਿਤ ਕਰੇਗੀ। ਗ੍ਰੇਟਰ ਸਿਡਨੀ ਵਿੱਚ ਬਾਹਰੀ ਇਕੱਠਾਂ ਜਿਵੇਂ ਕਿ ਪਿਕਨਿਕ 50 ਲੋਕਾਂ ਤੱਕ ਸੀਮਿਤ ਹੋਣਗੇ, ਜਦੋਂ ਕਿ ਘਰੇਲੂ ਇਕੱਠ ਬੱਚਿਆਂ ਸਮੇਤ 10 ਲੋਕਾਂ ਤੱਕ ਨਿਯੰਤਰਿਤ ਰਹਿਣਗੇ। ਇਸ ਵਿੱਚ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਆਪਣੇ ਪਹਿਲੇ ਦੇ ਐਲਾਨ ਮੁਤਾਬਕ ਫਰੰਟਲਾਈਨ ਕੋਰੋਨਾ ਵਾਇਰਸ ਸਿਹਤ ਕਰਮੀਆਂ ਨੂੰ ਨਵੇਂ ਸਾਲ ਦੀ ਆਤਿਸ਼ਬਾਜ਼ੀ ਵੇਖਣ ਲਈ ਸਮਰਪਿਤ ਜਗ੍ਹਾ ਦੇ ਕੇ ਧੰਨਵਾਦ ਕਰਨ ਦੀ ਯੋਜਨਾ ਨੂੰ ਖਾਰਜ ਕਰ ਦਿੱਤਾ ਹੈ। ਪ੍ਰੈਮੀਅਰ ਗਲੈਡਿਸ ਬੈਰੇਜੈਕਲੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਦਾ ਸਨਮਾਨ ਕੁਝ ਸਮੇਂ ਬਾਅਦ ਕੀਤਾ ਜਾਵੇਗਾ।
Previously, we'd allocated spots along the foreshore for frontline workers from across the state to be able to come and enjoy the fireworks. Unfortunately, we're going to have to cancel that. We think it's too much of a health risk having people from the regions and from Sydney and from broader regional areas congregate all in the CBD. And the advice to date has to all of us been try to avoid the CBD. And so on New Year's Eve, we're going to say to those frontline workers we'd previously invited, we'll find another opportunity during the year to recognize what you've done.
ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕੋਵਿਡ-19 ਟੀਕਾ ਯੋਜਨਾ ਨਾ ਸਿਰਫ ਤਿਆਰ ਹੋ ਰਹੀ ਹੈ ਬਲਕਿ ਸਮੇਂ ਤੋਂ ਪਹਿਲਾਂ ਵੀ ਤਿਆਰ ਹੋ ਸਕਦੀ ਹੈ।
It's not just on track, but we are hopeful that we will have both domestic production and international imports ahead of schedule, and I think that's reassuring, reaffirming and an important point of hope. The results are good. We've set March as our commencement date. We are ahead of schedule and our approach is to under-promise and over-deliver.
ਅਗਲੇ ਸਾਲ ਮਾਰਚ ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਰੋਧਕ ਟੀਕੇ ਦੀ ਜਨਤਕ ਵੰਡ ਸ਼ੁਰੂ ਹੋਣ ਦੀ ਆਸ ਹੈ ਅਤੇ ਇਹ ਮੁਫ਼ਤ ਹੋਣ ਦੇ ਨਾਲ ਨਾਲ ਵਾਲੰਟਰੀ ਯਾਨੀ ਰਜ਼ਾਕਾਰਾਨਾ ਹੋਵੇਗੀ। ਲਗਾਤਾਰ 59ਵੇਂ ਦਿਨ ਵਿਕਟੋਰੀਆ ਵਿੱਚ ਕੋਵਿਡ 19 ਦਾ ਸਥਾਨਕ ਤੌਰ 'ਤੇ ਸੰਕਰਮਿਤ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ। ਹਾਲਾਂਕਿ ਹੋਟਲ ਇਕਾਂਤਵਾਸ ਵਿੱਚ 2 ਨਵੇਂ ਵਿਦੇਸ਼ ਯਾਤਰਾ ਤੋਂ ਪਰਤੇ ਮਰੀਜ਼ ਸਾਹਮਣੇ ਆਏ ਹਨ। ਵਿਕਟੋਰੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਨਿਊ ਸਾਊਥ ਵੇਲਸ ਨਾਲ ਲੱਗਦੀ ਸਰਹੱਦ ਨਵੇਂ ਸਾਲ ਦੀ ਪੂਰਬ ਸੰਧਿਆ ਲਈ ਬੰਦ ਰਹੇਗੀ। ਅਧਿਕਾਰੀਆਂ ਨੇ ਨਵੇਂ ਸਾਲ ਦੇ ਜਸ਼ਨ ਨੂੰ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਨਾਉਣ ਦੀ ਤਾਕੀਦ ਕੀਤੀ ਹੈ। ਸਿਹਤ ਮੰਤਰੀ ਮਾਰਟਿਨ ਫੋਲੀ ਨੇ ਕਿਹਾ ਕਿ ਉਹ ਕੋਵਿਡ ਸੁਰੱਖਿਅਤ ਜਸ਼ਨ ਵੇਖਣਾ ਚਾਹੁੰਦੇ ਹਨ।
If you are going to go out, make sure you follow the COVID safe rules. Victoria Police will be out and about, making sure that public venues are safe. And I would urge all Victorians to keep a COVID safe New Year's Eve and a COVID safe summer so we can continue the impressive work we've made of staying safe and staying open.
ਚੀਨ ਦੇ ਇੱਕ ਨਾਗਰਿਕ ਪੱਤਰਕਾਰ ਜਿਸਨੇ ਚੀਨੀ ਸ਼ਹਿਰ ਵੂਹਾਨ ਤੋਂ ਕੋਵਿਡ 19 ਮਹਾਂਮਾਰੀ ਦੇ ਸਿਖਰ 'ਤੇ ਰਿਪੋਰਟਿੰਗ ਕੀਤੀ ਸੀ ਨੂੰ 4 ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੈਂਗ ਸ਼ਾਨ ਉਹਨਾਂ ਮੁੱਠੀ ਭਰ ਲੋਕਾਂ ਵਿੱਚੋਂ ਨੇ ਜਿਨ੍ਹਾਂ ਵੂਹਾਨ ਵਿੱਚ ਭੀੜ ਨਾਲ ਭਰੇ ਹਸਪਤਾਲਾਂ ਅਤੇ ਖਾਲੀ ਗਲੀਆਂ ਬਾਰੇ ਇਸ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਵੇਰਵਾ ਦਿੱਤਾ ਸੀ। ਆਜ਼ਾਦ ਫੈਡਰਲ ਸੈਨੇਟਰ ਰੈਕਸ ਪੈਟ੍ਰਿਕ ਨੇ ਫੈਡਰਲ ਸਰਕਾਰ ਨੂੰ ਚੀਨ ਦੀ ਤਿਆਨਜਿਨ ਯੂਨੀਵਰਸਿਟੀ ਨਾਲ ਆਸਟ੍ਰੇਲੀਆਈ ਵਿਸ਼ਵ ਵਿਦਿਆਲਿਆਂ ਦੇ ਸਮਝੌਤੇ ਦੀ ਸਮੀਖਿਆ ਕਰਨ ਅਤੇ ਉਸ ਨੂੰ ਰੱਦ ਕਰਨ ਲਈ ਆਪਣੇ ਕੂਟਨੀਤੀ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਜਾਸੂਸੀ ਦੀਆਂ ਗਤੀਵਿਧੀਆਂ ਲਈ ਇਸ ਵਿਸ਼ਵ ਵਿਦਿਆਲੇ ਨੂੰ ਹਾਲ ਹੀ ਵਿੱਚ ਅਮਰੀਕਾ ਵਿੱਚ ਬਲੈਕਲਿਸਟ ਕੀਤਾ ਗਿਆ ਹੈ। ਬਹੁਤ ਸਾਰੇ ਆਸਟ੍ਰੇਲੀਆਈ ਵਿਸ਼ਵ ਵਿਦਿਆਲਿਆਂ ਨੇ ਤਿਆਨਜਿਨ ਯੂਨੀਵਰਸਿਟੀ ਨਾਲ ਖੋਜ ਅਤੇ ਜਾਣਕਾਰੀ ਦੇ ਆਦਾਨ ਪ੍ਰਦਾਨ ਲਈ ਸਮਝੌਤੇ ਕੀਤੇ ਹਨ। ਸਿਡਨੀ ਯੂਨੀਵਰਸਿਟੀ, RMIT ਯੂਨੀਵਰਸਿਟੀ, ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਉਹਨਾਂ ਵਿਸ਼ਵ ਵਿਦਿਆਲਿਆਂ ਵਿੱਚ ਸ਼ਾਮਲ ਹਨ। ਅਮਰੀਕਾ ਦੀ ਫੈਡਰਲ ਪੁਲਿਸ ਨੇ ਕ੍ਰਿਸਮਸ ਦੇ ਦਿਹਾੜੇ ਟੈਨਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਵਿਖੇ ਹੋਏ ਬੰਬ ਧਮਾਕੇ ਲਈ ਜ਼ਿੰਮੇਵਾਰ ਮੰਨੇ ਜਾ ਰਹੇ 63 ਸਾਲਾ ਐਂਟਨੀ ਕੁਇਨ ਵਾਰਨਰ ਦੀ ਸ਼ਨਾਖਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਨੇ ਖੁਦ ਨੂੰ ਵਿਸਫੋਟਕਾਂ ਨਾਲ ਉਡਾਲਿਆ ਅਤੇ ਇਕੱਲੇ ਹੀ ਅਜਿਹੇ ਕਦਮ ਚੁੱਕੇ। ਮੈਟਰੋ ਨੈਸ਼ਵਿਲ ਪੁਲਿਸ ਦੇ ਮੁਖੀ ਜੌਨ ਡਰੇਕ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਵਾਰਨਰ ਨੂੰ ਬੰਬ ਧਮਾਕੇ ਨਾਲ ਜੋੜਨ ਲਈ DNA ਅਤੇ ਹੋਰ ਸਬੂਤਾਂ ਦੀ ਵਰਤੋਂ ਕੀਤੀ, ਪਰ ਉਸਦਾ ਕੋਈ ਮਕਸਦ ਤੈਅਸ਼ੁਦਾ ਜਾਪਦਾ ਨਹੀਂ।
So right now we're looking at any and all possible motives. We're not at a position where we can speculate on that now. We are interviewing individuals that we've identified that are known to the suspect. We are also asking the public to, if they know him, they know, have spoken to him or know his ideology or anything that might have motivated him.
ਤੇ ਹੁਣ ਖਬਰ ਖੇਡ ਜਗਤ ਤੋਂ। ਮੈਲਬਰਨ ਵਿਖੇ ਚੱਲ ਰਹੇ ਆਸਟ੍ਰੇਲੀਆ ਬਨਾਮ ਭਾਰਤ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਅੱਜ ਦੇ ਖੇਡ ਵਿਰਾਮ ਤੱਕ 2 ਦੌੜਾਂ ਦੀ ਬੜਤ ਬਣਾਈ ਸੀ। ਅੱਜ ਖੇਡ ਦੇ ਤੀਜੇ ਦਿਹਾੜੇ ਭਾਰਤ ਦਾ ਦਬਦਬਾ ਮੈਦਾਨ ਵਿੱਚ ਬਣਿਆ ਰਿਹਾ ਅਤੇ ਇਸ ਨਾਲ ਟੈਸਟ ਲੜੀ ਨੂੰ 1-1 ਨਾਲ ਬਰਾਬਰ ਕਰਨ ਦੀ ਸੰਭਾਵਨਾ ਬਣ ਗਈ ਹੈ। ਘੱਟ ਦੌੜਾਂ ਦੇ ਯੋਗਦਾਨ ਅਤੇ ਆਸਾਨੀ ਨਾਲ ਆਊਟ ਹੋਣ ਕਾਰਨ ਆਸਟ੍ਰੇਲੀਆ ਦੇ ਬੱਲੇਬਾਜ਼ ਜੋ ਬਾਨਸ ਅਤੇ ਟ੍ਰੇਵਿਸ ਹੈੱਡ ਦੇ ਟੈਸਟ ਕਰੀਅਰ ਨਿਰਾਸ਼ਾਜਨਕ ਮੋੜ 'ਤੇ ਆਏ ਦਿਸ ਰਹੇ ਹਨ। ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਦੀ ਵਿਵਾਦਪੂਰਨ ਬਰਖਾਸਤਗੀ ਤੋਂ ਬਾਅਦ ਫੈਸਲਾ DRS ਯਾਨੀ ਡਿਸੀਜਨ ਰਿਵਿਊ ਸਿਸਟਮ ਰਾਹੀਂ ਲਿਆ ਗਿਆ, ਜਿਸ ਦੀ ਇੱਕ ਵਾਰ ਮੁੜ ਕੇ ਆਲੋਚਨਾ ਹੋਈ। ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਸ ਦਾ ਕਹਿਣਾ ਹੈ ਕਿ ਟੀਮ ਚੌਥੇ ਦਿਹਾੜੇ ਦੀ ਖੇਡ ਲਈ ਰੋਸ਼ਨ ਖਿਆਲੀ ਨਾਲ ਮੈਦਾਨ ਵਿੱਚ ਕੱਲ੍ਹ ਉਤਰੇਗੀ।
Hoping, you know, this morning I thought it was a good first session. I thought if we can try and sneak in a lead of 200, then, you know, that's right in the game. So you never know. The longer we bat out here, hopefully we can get to a bit tougher as well. But I think anything over kind of 100, 150 would be great.
ਇਸ ਦੌਰਾਨ ਭਾਰਤ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਲੱਤ 'ਤੇ ਸੱਟ ਲੱਗਣ ਤੋਂ ਬਾਅਦ ਸਕੈਨ ਲਈ ਲਿਜਾਇਆ ਗਿਆ। ਭਾਰਤ ਪਹਿਲਾਂ ਹੀ ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਤੋਂ ਇਸ ਦੌਰੇ ਲਈ ਹੱਥ ਧੋ ਬੈਠਾ ਹੈ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 76 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 55 ਰੁਪਏ 97 ਪੈਸੇ ਅਤੇ ਪਾਕਿਸਤਾਨ ਦੇ 122 ਰੁਪਏ 25 ਪੈਸੇ ਰਿਹਾ। حاضرین ہن پیش ہے موسم وبھاگ دے ماہرہ مطابق کل دے موسم دا اندازہ پرتھ وچ دھپ کھڑی رہے گی پارا ود تو ود رہے گا 39 ڈگری ایڈیلیڈ وچ بدلواہی پارا ود تو ود 26 ڈگری میلبرن وچ گرمی رہے گی پارا ود تو ود ہوئے گا 22 ڈگری ہوبارٹ وچ بدل چھائے رہن گے پارا ود تو ود 23 ڈگری کینبرا وچ میہ کنی دے امکان پارا ود تو ود ہوئے گا 22 ڈگری سڈنی وچ برسات ہوئے گی ਪਾਰਾ ਵੱਧ ਤੋਂ ਵੱਧ ਰਹੇਗਾ 24 ਡਿਗਰੀ ਬ੍ਰਿਸਬਨ ਵਿੱਚ ਬਦਲਵਾਹੀ ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ ਕੈਨਸ ਵਿਖੇ ਮੀਂਹ ਪਵੇਗਾ ਪਾਰਾ ਵੱਧ ਤੋਂ ਵੱਧ ਰਹਿ ਸਕਦਾ ਹੈ 32 ਡਿਗਰੀ ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ ਬਣ ਰਹੇ ਨੇ ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ ਸੋ ਐਸੀ ਅੱਜ ਦਾ ਖਬਰਨਾਮਾ ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ
Want to hear more stories like this? Listen on Apple Podcasts, Google Podcasts, Spotify, or wherever you get your podcasts from.